ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ, ਸਿੱਖ ਕੌਮ ਦੀ ਫਤਿਹ ਦਾ ਰਾਜ਼, ਫਤਿਹ ਦਾ ਨਾਰਾ ਹੈ। ਆਓ ਇੱਕ ਵਾਰੀ ਸਾਰੇ ਰਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਇਹ ਤਾਂ ਕੌਮ ਹੈ ਸਿਰ ਲੱਥ ਯੋਧਿਆਂ ਦੀ, ਸਿਰ ਲੱਥ ਕੇ ਸਤਿਕਨਾ ਜਾਣ ਦਿੱਤਾ, ਜਿਹਨੂੰ ਮਿਲੇ ਸੀ ਮਿਲੇ ਨਿਸੰਗ ਹੋ ਕੇ, ਵੈਰੀ ਤਾਂ ਹੀ ਭੁਲੇਖਾ ਨਾ ਖਾਣ ਦਿੱਤਾ। ਸੇਵਾ ਪੰਥ ਦੀ ਕਿਸੇ ਨੇ ਕਰੀ ਜਿਤਨੀ, ਉਹਨੂੰ ਪੰਥ ਨੇ ਉਨਾ ਹੀ ਮਾਣ ਦਿੱਤਾ। ਨਦੀਆਂ ਲਹੂ ਦੀਆਂ ਲੰਘਦੇ ਰਹੇ ਹੱਸ ਕੇ, ਬਖਸ਼ ਸਤਿਗੁਰਾਂ ਨੇ ਐਸਾ ਤਾਣ ਦਿੱਤਾ। ਕੋਈ ਚਟਾਨ ਇੰਨੀ ਮਜ਼ਬੂਤ ਨਹੀਂ ਜੋ ਖਾਲਸੇ ਦਾ ਰਾਹ ਰੋਕ ਸਕੇ, ਕੋਈ ਦਰਿਆ ਇੰਨਾ ਤੇਜ ਨਹੀਂ ਜਿਹੜਾ ਖਾਲਸੇ ਦੇ ਪੈਰ ਖੇਡ ਸਕੇ, ਕੋਈ ਝੱਖੜ ਵੀ ਇੰਨਾ ਖਤਰਨਾਕ ਨਹੀਂ ਜੋ ਖਾਲਸੇ ਨੂੰ ਖਤਰਿਆਂ ਨਾਲ ਖੇਡਣ ਤੋਂ ਰੋਕ ਸਕੇ। ਬਾਜਾਂ ਵਾਲੇ ਦਾ 5 ਘੁੱਟ ਅੰਮ੍ਰਿਤ ਪੀ ਕੇ ਖਾਲਸੇ ਨੇ ਉਹ ਜੌਹਰ ਦਿਖਾਏ ਜਿਨ੍ਹਾਂ ਦੀ ਧਰਤੀ ਦੀ ਹਿੱਕ ਤੇ ਮਿਸਾਲ ਨਹੀਂ ਮਿਲਦੀ। ਬਾਬਾ ਦੀਪ ਸਿੰਘ ਦੁਨੀਆਂ ਦੇ ਉਹ ਇੱਕੋ ਇੱਕ ਸੂਰਮੇ ਹੋਏ ਹਨ ਜਿਹੜੇ ਕੱਟੇ ਹੋਏ ਸਿਰ ਨੂੰ ਤਲੀ ਤੇ ਰੱਖ ਕੇ ਲੜੇ। ਬਾਬਾ ਜੀ ਦਾ ਜਨਮ ਪਹੂਵਿੰਡ ਜ਼ਿਲ੍ਹਾ ਲਾਹੌਰ, ਮਾਤਾ ਜਿਉਣੀ ਅਤੇ ਪਿਤਾ ਭਗਤੂ ਜੀ ਦੇ ਘਰ ਹੋਇਆ। ਜਦੋਂ ਇਸ ਦੀ ਉਮਰ 18 ਸਾਲ ਦੀ ਹੋ ਗਈ, ਇਸ ਨੂੰ ਕਿਸੇ ਤੋਂ ਪਤਾ ਲੱਗਿਆ ਬਾਜਾਂ ਵਾਲਾ ਗੁਰੂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਰਿਹਾ ਹੈ। ਜਿਹੜਾ ਇੱਕ ਵਾਰੀ ਅੰਮ੍ਰਿਤ ਛਕ ਲੈਂਦਾ ਹੈ ਉਹ ਗਿੱਦੜ ਤੋਂ ਸ਼ੇਰ ਬਣ ਜਾਂਦਾ ਹੈ। ਇਸ ਨੇ ਵੀ ਅੰਮ੍ਰਿਤ ਛਕਣ ਦਾ ਫੈਸਲਾ ਕਰ ਲਿਆ ਅਤੇ ਘਰ ਆ ਕੇ ਆਪਣੀ ਮਾਤਾ ਨੂੰ ਕਿਹਾ, ਮੈਨੂੰ ਕੱਚ ਕੜਾ ਕੰਘਾ ਕਿਰਪਾਨ ਲੈ ਦੇ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਦੀ ਪੁੱਤਰ ਖਾਲਸਾ ਬਣਨਾ ਚਾਹੁੰਦਾ ਹਾਂ। ਬਾਲਕ ਦੀਪੇ ਦੀ ਆਪਣੀ ਮਾਤਾ ਨਾਲ ਹੋ ਰਹੀ ਇਸ ਵਾਰਤਾ ਨੂੰ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜੱਥਾ ਜੀਤ ਸਿੰਘ ਆਲਮਗੀਰ, ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਅਤੇ ਦਰਸ਼ਨ ਸਿੰਘ ਜੱਸੋਵਾਲੀਆ ਇਉਂ ਬਿਆਨ ਕਰਦੇ ਹਨ।
ਪਿੰਗਲਾ ਪਹਾੜ ਤੇ ਚੜਾਉਣਾ ਜਾਣਦਾ ਖੁਸ਼ੀਆਂ ਦੇ ਗਾਉਂਦੇ ਧੰਨ ਧੰਨ ਕਾਫਲੇ ਗੀਤ ਖੁਸ਼ੀਆਂ ਦੇ ਗਾਉਂਦੇ ਧੰਨ ਧੰਨ ਕਾਫਲੇ
ਚਿਹਰਿਆਂ ਤੇ ਨੂਰੀ ਮੁਸਕਾਨ ਅੰਮੀਏ ਚਿਹਰਿਆਂ ਤੇ ਨੂਰੀ ਮੁਸਕਾਨ ਅੰਮੀਏ ਲੈ ਲੈ ਕੱਚ ਕੜ ਕੰਗਾ ਕਿਰਪਾਨ ਅੰਮੀਏ ਲੈ ਲੈ ਕੱਚ ਕੜ
ਕੰਗਾ ਕਿਰਪਾਨ ਅੰਮੀਏ
ਬਾਲਕ ਦੀਪੇ ਨੇ ਆਪਣੀ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਕਿਹਾ ਵਾਸੀਪੁਰੀ ਆਨੰਦ ਦਾ ਗੁਰੂ ਦਸਵਾਂ ਵੇਖੋ ਚਿੜੀਆਂ ਤੋਂ ਬਾਜ ਤੁੜਾਈ ਜਾਂਦਾ ਖੰਡੇ ਧਾਰ ਦੀ ਗੁੜਤੀ ਦੇ ਐਸੀ ਗਿੱਦੜਾਂ ਤਾਂ ਹੀ ਉਹ ਸ਼ੇਰ ਬਣਾਈ ਜਾਂਦਾ ਮੋਮ ਤਾਂ ਹੀ ਫੁਲਾਦ ਬਣਾਈ ਜਾਂਦਾ ਠੰਡੇ ਲਹੂ ਦੇ ਤਾਂ ਹੀ ਪਿਘਲਾਈ ਜਾਂਦਾ ਮਾਤਾ ਮੈਨੂੰ ਵੀ ਛੇਤੀ ਲੈ ਚੱਲ ਉੱਥੇ ਉਹ ਤਾਂ ਲੋਕਾਂ ਨੂੰ ਸਿੰਘ ਸਜਾਈ ਜਾਂਦਾ ਪੁੱਤਰ ਦੀਆਂ ਛੋਟੇ ਮੂੰਹ ਤੋਂ ਵੱਡੀਆਂ ਗੱਲਾਂ ਨੇ ਮਾਤਾ ਦਾ ਕਲੇਜਾ ਠਾਰ ਦਿੱਤਾ ਮਾਤਾ ਨੇ ਪੁੱਤਰ ਦਾ ਮੁੱਖ ਚੁੰਮ ਕੇ ਕਿਹਾ ਪੁੱਤਰਾ ਤੇਰਾ ਨਾਂ ਦੀਪਾ ਹੈ ਦੀਪ ਦੀਵੇ ਨੂੰ ਕਹਿੰਦੇ ਹਨ ਜੋ ਹਨੇਰੇ ਨੂੰ ਵੀ ਰੋਸ਼ਨੀ ਵਿੱਚ ਬਦਲ ਦਿੰਦਾ ਹੈ ਤਾਂਹੀਓ ਰੱਖਿਆ ਇਸ ਦਾ ਨਾਮ ਦੀਪਾ ਦੀਪ ਕਰੂਗਾ ਦੂਰ ਹਨੇਰਿਆਂ ਨੂੰ ਕਾਲੀ ਬੋਲੀ ਇਹ ਰਾਤ ਨੂੰ ਖਤਮ ਕਰਕੇ ਵੇਖਿਓ ਲਿਆਊਗਾ ਮੋੜ ਸਵੇਰਿਆਂ ਨੂੰ ਵਾਂਗੂ ਫੁੱਲ ਦੇ ਸਦਾ ਲਈ ਖਿੜੇ ਰੱਖੂ ਫਿਕਰਾਂ ਨਾਲ ਮੁਰਝਾਏ ਹੋਏ ਚਿਹਰਿਆਂ ਨੂੰ ਲੰਘ ਜਾਊ ਚਟਾਨਾਂ ਨੂੰ ਸਰ ਕਰਕੇ ਕੱਟ ਦੇਊਗਾ ਪੰਧ ਲਮੇਰਿਆਂ ਨੂੰ ਮਾਤਾ ਪਿਤਾ ਦੀਪੇ ਨੂੰ ਨਾਲ ਲੈ ਕੇ ਸਿੱਧੇ ਆਨੰਦਪੁਰ ਪਹੁੰਚੇ ਤਿੰਨਾਂ ਜਾਣਿਆਂ ਨੇ ਸਤਿਗੁਰਾਂ ਪਾਸੋਂ ਅੰਮ੍ਰਿਤ ਛਕਿਆ ਅੰਮ੍ਰਿਤ ਛਕ ਕੇ ਪਿਤਾ ਦਾ ਨਾਂ ਭਗਤ ਸਿੰਘ ਮਾਤਾ ਦਾ ਨਾਂ ਜੀਵਨ ਕੌਰ ਅਤੇ ਪੁੱਤਰ ਦਾ ਨਾਂ ਦੀਪ ਸਿੰਘ ਰੱਖਿਆ ਗਿਆ ਕਲਗੀਆਂ ਵਾਲੇ ਪਿਤਾ ਨੇ ਦੀਪ ਸਿੰਘ ਨੂੰ ਆਪਣੇ ਕੋਲ ਹੀ ਰੱਖਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਇੱਕ ਅੰਮ੍ਰਿਤਧਾਰੀ ਸਿੰਘ ਹੋਣ ਦੀਆਂ ਜ਼ਿੰਮੇਵਾਰੀਆਂ ਇਉਂ ਸਮਝਾਉਂਦੇ ਹਨ
ਡਿੱਗੇ ਨੂੰ ਉਠਾਉਣਾ ਇਹ ਗੁਰੂ ਘਰ ਦਾ ਦਸਤੂਰ ਬੱਚਿਆ ਭੁੱਲ ਕੇ ਵੀ ਵੈਰੀਆਂ ਦਾ ਮਾਫ ਕਰਨਾ ਨਾ ਕਸੂਰ ਬੱਚਿਆ
ਆਨੰਦਪੁਰ ਦੇ ਆਨੰਦ ਵਿੱਚ ਮਸਤ ਹੋ ਕੇ ਬਾਬਾ ਦੀਪ ਸਿੰਘ ਦੁਨੀਆ ਦੇ ਸਾਰੇ ਆਨੰਦ ਭੁੱਲ ਗਿਆ। ਉਸਨੇ ਘੋੜ ਸਵਾਰੀ, ਤਲਵਾਰ ਜ਼ਨੀ, ਤੀਰ ਜ਼ਨੀ ਅਤੇ ਹੋਰ ਸ਼ਸਤਰ ਵਿੱਦਿਆ ਵਿੱਚ ਨਿਪੁੰਨਤਾ ਹਾਸਲ ਕਰ ਲਈ। ਇੱਥੋਂ ਬਾਬਾ ਦੀਪ ਸਿੰਘ ਆਪਣੇ ਪਿੰਡ ਪਹੂਵਿੰਡ ਚਲਿਆ ਗਿਆ। ਧਰਮ ਯੁੱਧ ਚੱਲ ਰਿਹਾ ਸੀ। ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਇਸ ਧਰਮ ਯੁੱਧ ਦੀ ਭੇਟਾ ਚੜ੍ਹ ਗਏ ਸਨ। ਇਸ ਕੁਰਬਾਨੀਆਂ ਦੇ ਦੌਰ ਨੂੰ ਚੀਰਦੇ ਹੋਏ ਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚ ਗਏ। ਇੱਥੋਂ ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਲਿਆ। ਜਦੋਂ ਬਾਬਾ ਦੀਪ ਸਿੰਘ ਜੀ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਉਹਨਾਂ ਨੇ ਦਸਵੇਂ ਪਿਤਾ ਨੂੰ ਰੋ ਰੋ ਕੇ ਕਿਹਾ, ਸੱਚੇ ਪਾਤਸ਼ਾਹ ਮੈਨੂੰ ਭਾਗੇ ਨੂੰ ਸ਼ਹੀਦ ਹੋਣ ਦਾ ਮੌਕਾ ਕਿਉਂ ਨਹੀਂ ਮਿਲਿਆ? ਤਾਂ ਸਤਿਗੁਰਾਂ ਨੇ ਪਿਆਰ ਨਾਲ ਜਵਾਬ ਦਿੱਤਾ, ਦੀਪ ਸਿੰਘ ਤੈਨੂੰ ਤਾਂ ਐਸੀ ਸ਼ਹੀਦੀ ਦਾ ਸੁਭਾਗ ਪ੍ਰਾਪਤ ਹੋਵੇਗਾ ਜਿਸ ਦੀ ਦੁਨੀਆਂ ਭਰ ਵਿੱਚ ਕਿਤੇ ਮਿਸਾਲ ਨਹੀਂ ਮਿਲੇਗੀ। ਇਸ ਗੱਲ ਨੂੰ ਸੁਣ ਕੇ ਦੀਪ ਸਿੰਘ ਦਾ ਲੂੰ ਲੂੰ ਖੜ ਗਿਆ। ਇੱਥੇ ਹੀ ਬਾਬਾ ਜੀ ਨੇ ਭਾਈ ਮਨੀ ਸਿੰਘ ਜੀ ਦੀ ਸਹਾਇਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਲਿਖੀਆਂ। ਜਦੋਂ ਗੁਰੂ ਜੀ ਦੱਖਣ ਵੱਲ ਜਾਣ ਲੱਗੇ, ਦਮਦਮਾ ਸਾਹਿਬ ਦੀ ਸੇਵਾ ਬਾਬਾ ਜੀ ਨੂੰ ਹੀ ਸੰਭਾਲ ਗਏ। ਇਹਨਾਂ ਨੇ ਬੰਦਾ ਬਹਾਦਰ ਨਾਲ ਰਲ ਕੇ ਵੀ ਕਈ ਲੜਾਈਆਂ ਫਤਿਹ ਕੀਤੀਆਂ। ਇਹਨਾਂ ਦਾ ਜੀਵਨ ਹੀ ਐਸਾ ਬਣ ਗਿਆ, ਇਹ ਆਪਣੀ ਤੁੱਛ ਜਾਨ ਧਰਮ ਤੋਂ ਕੁਰਬਾਨ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਇਸ ਪਵਿੱਤਰ ਜਜ਼ਬੇ ਦਾ ਵਰਣਨ ਇੰਜ ਸੁਣੋ।
ਸ਼ਕ ਲੈਂਦਾ
ਜਦੋਂ ਬਾਬਾ ਜੀ ਦਮਦਮਾ ਸਾਹਿਬ ਦੀ ਸੇਵਾ ਵਿੱਚ ਲੀਨ ਸਨ, ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਤੇ ਚੜ੍ਹ ਕੇ ਆਇਆ। ਉਸਨੇ ਦਿੱਲੀ ਲੁੱਟੀ, ਜਦੋਂ ਵਾਪਸ ਪਰਤਿਆ ਬਾਬਾ ਜੀ ਦੇ ਜੱਥੇ ਨੇ ਇਸ ਨੂੰ ਲੁੱਟ ਲਿਆ ਅਤੇ ਇਸ ਤੋਂ ਲੁੱਟ ਦਾ ਮਾਲ ਖੋਹ ਲਿਆ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਅਪਮਾਨ ਦਾ ਬਦਲਾ ਲੈਣ ਲਈ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਸੂਬੇਦਾਰ ਬਣਾ ਕੇ ਜਹਾਨ ਖਾਂ ਨੂੰ ਇੱਕ ਤਕੜੀ ਫੌਜ ਦੇ ਕੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਹੁਕਮ ਦੇ ਦਿੱਤਾ ਅਤੇ ਆਪ ਕਾਬਲ ਨੂੰ ਤੁਰ ਗਿਆ। ਪਿੱਛੋਂ ਜਹਾਨ ਖਾਂ ਨੇ ਅੰਮ੍ਰਿਤਸਰ ਤੇ ਹੱਲਾ ਬੋਲ ਕੇ ਹਰਿਮੰਦਰ ਸਾਹਿਬ ਢਾ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ। ਇੱਕ ਗੁਰੂ ਦੇ ਪਿਆਰੇ ਨੇ ਦਮਦਮਾ ਸਾਹਿਬ ਪਹੁੰਚ ਕੇ ਬਾਬਾ ਜੀ ਨੂੰ ਆਪਣੀਆਂ ਅੱਖਾਂ ਸਾਹਮਣੇ ਹੋਈ ਇਸ ਬੇਅਦਬੀ ਦਾ ਸਾਰਾ ਹਾਲ ਇਉਂ ਸੁਣਾਇਆ। ਖਾਲਸਾ ਤਾਂ ਆਪਣੇ ਕੰਨਾਂ ਨਾਲ ਗੁਰੂ ਦੀ ਤੌਹੀਨ ਦਾ ਇੱਕ ਲਫ਼ਜ਼ ਵੀ ਸੁਣਨ ਲਈ ਤਿਆਰ ਨਹੀਂ ਹੁੰਦਾ, ਪਰ ਗੁਰੂ ਘਰ ਦੀ ਇਤਨੀ ਘੋਰ ਬੇਅਦਬੀ ਕਿਵੇਂ ਸਹਾਰ ਸਕਦਾ ਹੈ। ਬਾਬਾ ਜੀ ਦੇ ਅੰਦਰ ਗੁੱਸੇ ਦੇ ਛੋਲੇ ਭੜਕਣ ਲੱਗੇ, ਖੂਨ ਵਾਲੇ ਖਾ ਉੱਠਿਆ, ਨੇਤਰਾਂ ਵਿੱਚੋਂ ਕ੍ਰੋਧ ਦੇ ਚਗਿਆੜੇ ਨਿਕਲਣ ਲੱਗ ਪਏ। ਉਹਨਾਂ ਨੇ ਗਰਜ ਕੇ ਕਿਹਾ, ਸਿਰ ਤਾਂ ਸਾਡਾ ਪਹਿਲਾਂ ਹੀ ਗੁਰੂ ਨੂੰ ਸੌਂਪਿਆ ਹੁੰਦਾ ਹੈ, ਹੁਣ ਸਾਨੂੰ ਗੁਰੂ ਦੀ ਇਮਾਨਤ ਗੁਰੂ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ। ਜਿਨ੍ਹਾਂ ਦੁਸ਼ਟਾਂ ਨੇ ਰੱਬ ਦੇ ਘਰ ਦਾ ਅਪਮਾਨ ਕੀਤਾ ਹੈ ਉਹਨਾਂ ਨੂੰ ਸੋਧ ਕੇ ਸ਼ਹੀਦੀ ਪਾਉਣੀ ਚਾਹੀਦੀ ਹੈ। ਬਾਬਾ ਜੀ ਦਾ ਤਾਂ ਇਹ ਹਾਲ ਸੀ, ਮੰਝ ਧਾਰ ਵਿੱਚ ਫਸ ਗਏ ਨਾ ਦੱਸਦਾ ਕੰਢਾ, ਜੇ ਮਰ ਗਈ ਅਣਖ ਪੰਜਾਬ ਦੀ ਇਹ ਹੋ ਜੂ ਰੰਡਾ, ਹੁਣ ਭੂਤਰ ਗਿਆ ਜਹਾਨ ਖਾਂ ਉਹਦਾ ਕੱਢੀਏ ਕੰਡਾ, ਕਹਿੰਦੇ ਹੁੰਦਾ ਵਿਗੜਿਆ ਤਿਗੜਿਆ ਦਾ ਪੀਰ ਹੈ ਡੰਡਾ, ਉਹਨੇ ਪੂਰੇ 18 ਸੇਰ ਦਾ ਸੀ ਚੁੱਕਿਆ ਖੰਡਾ, ਮੈਂ ਭੰਨਾਗਾ ਸਰ ਦੁਸ਼ਟ ਦਾ ਜਿਵੇਂ ਭੰਨੀਏ ਗੰਢਾ, ਫਿਰ ਝੁੱਲੂ ਵਿੱਚ ਪੰਜਾਬ ਦੇ ਸਿੱਖਾਂ ਦਾ ਝੰਡਾ। ਬਾਬਾ ਜੀ ਨੇ ਜ਼ਰਾ ਦੇਰ ਨਾ ਲਾਈ, ਸਿੰਘਾਂ ਨੂੰ ਇਕੱਠੇ ਕਰਕੇ ਕਿਹਾ, ਆਓ ਜਿਹਨੇ ਮੌਤ ਨੂੰ ਹੈ ਕਰਨੀ ਹਾਸੀ, ਆਓ ਜਿਹਦੀ ਤੇਗ ਹੈ ਰਤ ਨਾਲ ਪਿਆਸੀ, ਆਓ ਜਿਹਨੇ ਕੱਟਣਾ ਹੈ ਜਾਲ 84, ਆਓ ਜਿਹਨੇ ਜਮਾਂ ਦੀ ਗਲੋਂ ਲਾਉਣੀ ਫਾਸੀ, ਆਓ ਜਿਹੜਾ ਗੁਰਮੁਖ ਮਾਇਆ ਵਿੱਚ ਉਦਾਸੀ ਹੈ ਤੁਹਾਨੂੰ ਚਰਨ ਅਡੀਕ ਦਾ ਆਨੰਦਪੁਰ ਦਾ ਵਾਸੀ। ਬਾਬਾ ਜੀ ਨੇ ਖੰਡੇ ਨਾਲ ਜ਼ਮੀਨ ਤੇ ਲਕੀਰ ਖਿੱਚੀ ਅਤੇ ਸਿਰਲੱਥ ਯੋਧਿਆਂ ਨੂੰ ਵੰਗਾਰ ਕੇ ਕਿਹਾ, ਜਿਸ ਨੂੰ ਜਾਨ ਪਿਆਰੀ ਹੈ ਉਹ ਪਿੱਛੇ ਰਹੇ, ਜਿਸ ਨੂੰ ਹਰਿਮੰਦਰ ਪਿਆਰਾ ਹੈ ਉਹ ਲਕੀਰ ਟੱਪ ਕੇ ਅੱਗੇ ਆ ਜਾਵੇ। ਬਾਬਾ ਜੀ ਸੂਰਮਿਆਂ ਨੂੰ ਇਉਂ ਵੰਗਾਰਦੇ ਹਨ। ਛਣਕ ਪਈਆਂ ਹੋਈਆਂ ਜੰਗ ਦੇ ਲਈ ਤਿਆਰੀਆਂ ਨੇ, ਕਹਿੰਦੇ ਟੱਪਿਓ ਉਹੀ ਲਕੀਰ ਸਿੰਘੋ ਜਿਹਨੇ ਪਾਉਣੀਆਂ ਮੌਤ ਨਾਲ ਯਾਰੀਆਂ ਨੇ, ਰਿਸ਼ਤੇ ਵਿੱਚ ਨਾ ਹੋਵੇ ਜੇ ਖੁਦਗਰਜੀ, ਫੇਰ ਨਿਭਦੀਆਂ ਰਿਸ਼ਤੇ ਦਾਰੀਆਂ ਨੇ, ਜੇਕਰ ਤਾਰੋਂਗੇ ਮੁੱਲ ਸਰਦਾਰੀਆਂ ਦੇ ਸਿੰਘੋ ਰਹਿਣੀਆਂ ਫੇਰ ਸਰਦਾਰੀਆਂ ਨੇ, ਧਰਮ ਦੇ ਰਾਖੇ ਆਜ਼ਾਦੀ ਦੇ ਆਸ਼ਕ ਸਿੱਖੀ ਦੇ ਪੁਜਾਰੀ ਮੌਤ ਦੇ ਦੀਵਾਨੇ, ਘਰ ਬਾਰ ਬਾਲ ਬੱਚੇ ਤੇ ਦੁਨਿਆਵੀ ਝਮੇਲਿਆਂ ਨੂੰ ਠੋਕਰ ਮਾਰ ਕੇ ਲਕੀਰ ਟੱਪ ਗਏ। ਬਾਬਾ ਜੀ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਅਤੇ ਪੱਕਾ ਫੈਸਲਾ ਕਰ ਲਿਆ, ਮੈਂ ਆਪਣਾ ਸਿਰ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਭੇਟਾ ਚੜਾਵਾਂਗਾ। ਇਉਂ ਕਹਿ ਕੇ ਲੱਗੀ ਨਗਾਰੇ ਤੇ ਚੋਟ, ਖੰਡੇ ਲਸ਼ਕੇ ਤਲਵਾਰਾਂ ਛੜਕੀਆਂ, ਘੋੜੇ ਹਰਕੇ ਜੋ ਜਾਗੇ, ਖੂਨ ਖੋਲੇ ਧੂੜਾਂ ਉਡੀਆਂ ਚਕਾਰੇ ਗੂੰਜੇ, ਬਾਜਾਂ ਵਾਲੇ ਦੇ ਨਖੀਲੇ ਸ਼ੇਰ ਵੈਰੀਆਂ ਤੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਹੇ ਇੰਜ ਤੁਰ ਪਏ।
ਚੋਟਾਂ
ਨਾਲ ਖਾਉਂਦੇ ਸੀ ਧਰਨ ਦੀ ਵੀਰੇ ਗੁੱਸੇ ਵਾਲੀ ਹੋ ਗਈ
ਦਾ ਠਾਠਾ ਮਾਰਦਾ ਦਰਿਆ ਮਾਰੋ ਮਾਰ ਕਰਦਾ ਆਉਂਦਾ ਸੀ। ਦੂਜੇ ਪਾਸੇ ਜਹਾਨ ਖਾਨ ਨੇ ਸ਼ੇਰ ਮੁਹੰਮਦ ਤੇ ਨਿਜ਼ਾਮਉਦੀਨ ਨੂੰ ਨਾਲ ਲੈ ਕੇ ਸਿੰਘਾਂ ਨੂੰ ਅੰਮ੍ਰਿਤਸਰ ਪੁੱਜਣ ਤੋਂ ਰੋਕਣ ਲਈ ਚੜ੍ਹਾਈ ਕਰ ਦਿੱਤੀ। ਸਿੰਘਾਂ ਨੇ ਤਰਨ ਤਾਰਨ ਜਾ ਕੇ ਇਸ਼ਨਾਨ ਕੀਤਾ, ਹੱਥੀ ਗਾਨੇ ਬੰਨੇ, ਕੇਸਰ ਛੜਕਿਆ, ਸਿਰਾਂ ਤੇ ਕਫਨ ਲਪੇਟੇ, ਗੁਰੂ ਚਰਨਾਂ ਤੋਂ ਆਪਣੇ ਸਿਰ ਵਾਰਨ ਦੇ ਪਰਨ ਕੀਤੇ। ਗੋਲਵੜ ਦੇ ਕੋਲ ਜਾ ਕੇ ਦੋਹਾਂ ਦਲਾਂ ਦੇ ਸੂਰਮੇ ਸਾਨਾ ਵਾਂਗੂ ਭਿੜਨ ਲੱਗੇ। ਮੌਤ ਨੇ ਰਣ ਤੱਤੇ ਵਿੱਚ ਬਾਬਾ ਦੀਪ ਸਿੰਘ ਦਾ ਰਾਹ ਰੋਕ ਕੇ ਕਿਹਾ, ਦੀਪ ਸਿੰਘਾ ਮੈਂ ਮੌਤ ਹਾਂ, ਮੈਂ ਵੱਡੇ ਵੱਡੇ ਖਾ ਲੈ, ਤੈਨੂੰ ਵੀ ਖਾ ਜਾਵਾਂਗੀ। ਬਾਬਾ ਜੀ ਨੇ ਹੱਸ ਕੇ ਕਿਹਾ, ਜੇ ਤੂੰ ਮੌਤ ਹੈ ਮੈਂ ਵੀ ਗੁਰੂ ਦਾ ਸਿੰਘ ਹਾਂ, ਮੇਰਾ ਰਸਤਾ ਛੱਡ ਦੇ, ਮੈਂ ਆਪਣਾ ਸਿਰ ਹਰਿਮੰਦਰ ਸਾਹਿਬ ਦੀ ਭੇਟਾ ਚੜ੍ਹਾਉਣ ਦਾ ਪਰਨ ਕੀਤਾ ਹੈ। ਮੌਤ ਨੇ ਕਿਹਾ, ਮੈਂ ਤੇਰਾ ਪਰਨ ਪੂਰਾ ਹੀ ਨਹੀਂ ਹੋਣ ਦੇਵਾਂਗੀ, ਤੈਨੂੰ ਰਸਤੇ ਵਿੱਚ ਹੀ ਮਾਰ ਦੇਵਾਂਗੀ। ਬਾਬਾ ਜੀ ਨੇ ਕਿਹਾ, ਮੇਰਾ ਗੁਰੂ ਮੇਰੇ ਅੰਗ ਸੰਗ ਹੈ, ਜੇ ਤੂੰ ਮੈਨੂੰ ਮਾਰ ਦੇਵੇਂਗੀ ਉਹ ਮੈਨੂੰ ਆਪੇ ਪ੍ਰਕਰਮਾਂ ਤੱਕ ਲੈ ਜਾਵੇਗਾ। ਬਾਬਾ ਜੀ ਦੇ ਹੋਣੀ ਨੂੰ ਦਿੱਤੇ ਇਸ ਮੂੰਹ ਤੋੜ ਜਵਾਬ ਦਾ ਵਰਣਨ ਇਸ ਤਰ੍ਹਾਂ ਸੁਣੋ।
ਵੱਡੇ ਤੇਰੇ ਮੂਹਰੇ ਹਾਰ ਗਏ,
ਦੁਨੀਆਂ ਦੇ ਜੇ ਤੂੰ ਵੱਡੇ ਤੇਰੇ ਮੂਹਰੇ ਹਾਰ ਗਏ।
ਵੇਖ ਲਈ ਤੂੰ ਅੱਜ ਮੇਰੇ ਮੂਹਰੇ ਹਾਰਦੀ,
ਮੇਰੀ ਲਾਲ ਦਾ ਸਮੇਸ਼ ਦਾ ਨੂੰ ਮੈਂ ਵੀ ਧੌਣ ਤੇਰੇ ਇਹ ਹੰਕਾਰ ਦੀ,
ਮੈਂ ਵੀ ਲਾਲ ਦਾ ਸਮੇਸ਼ ਦਾ ਹੋਇਆ ਕੀ ਜੇ ਹੋਣੀ ਏ ਤੂੰ ਸੰਸਾਰ ਦੀ,
ਮੈਂ ਵੀ ਲਾਲ ਦਾ ਸਮੇਸ਼ ਦਾ।
ਬਚੂ ਸਰਦਾਰੀ ਫੇਰ ਸਰਦਾਰ ਦੀ,
ਮੈਂ ਵੀ ਲਾਲ ਦਾ ਸਮੇਸ਼ ਦਾ
ਹੋਇਆ ਕੀ ਜੇ ਹੋਣੀ ਏ ਤੂੰ ਸੰਸਾਰ ਦੀ,
ਮੈਂ ਵੀ ਲਾਲ ਦਾ ਸਮੇਸ਼ ਦਾ।
ਵੇਖ ਲੀ ਨਜ਼ਾਰਾ ਅੱਜ ਕੌਤਕ ਨਿਰਾਲੇ ਦਾ,
ਵੇਖ ਲੀ ਨਜ਼ਾਰਾ
ਕੁਰਬਾਨੀ ਜੀਨੇ ਪਰਿਵਾਰ ਦੀ,
ਮੈਂ ਵੀ ਲਾਲ ਦਾ ਸਮੇਸ਼ ਦਾ
ਹੋਇਆ ਕੀ ਜੇ ਹੋਣੀ ਏ ਤੂੰ ਸੰਸਾਰ ਦੀ,
ਮੈਂ ਵੀ ਲਾਲ ਦਾ ਸਮੇਸ਼ ਦਾ
ਹੋਇਆ ਕੀ ਜੇ ਹੋਣੀ ਏ ਤੂੰ ਸੰਸਾਰ ਦੀ।
ਇਹ ਗੱਲ 11 ਨਵੰਬਰ 1757 ਈਸਵੀ ਦੀ ਹੈ। ਐਸਾ ਖੂਨੀ ਟਕਰਾ ਹੋਇਆ, ਧਰਤੀ ਪੋਸ ਦੇ ਫੁੱਲ ਵਾਂਗੂ ਲਾਲ ਹੋ ਗਈ। ਰਣਜੋਤ ਸਿੰਘ ਨੇ ਪੱਟੀ ਦੇ ਹਾਕਮ ਕਾਸਮ ਖਾਨ ਨੂੰ ਝਟਕਾਤਾ। ਜਦੋਂ ਜਮਾਲ ਉਲ ਦੀਨ ਉਸ ਦੀ ਮਦਦ ਲਈ ਆਇਆ, ਜੱਸਾ ਸਿੰਘ ਨੇ ਉਸ ਨੂੰ ਵੀ ਪਾਰ ਬੁਲਾ ਦਿੱਤਾ। ਅਸਮਾਨ ਮਿੱਟੀ ਘੱਟੇ ਨਾਲ ਭਰ ਗਿਆ। ਅਲੀ ਅਲੀ ਤੇ ਬੋਲੇ ਸੋ ਨਿਹਾਲ ਦਾ ਸ਼ੋਰ ਆਕਾਸ਼ ਦੇ ਗੁੰਬਦ ਵਿੱਚ ਗੂੰਜ ਉੱਠਿਆ। ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦਾ ਧੜ ਮੈਦਾਨ ਵਿੱਚ ਰੁਲਦੇ ਫਿਰਦੇ ਸਨ। ਹਾਜੀ ਅਤਾਈ ਖਾਂ ਗਸ਼ਤੀ ਨੇ ਅੱਗੇ ਹੋ ਕੇ ਕਿਹਾ, ਉਹ ਦੀਪ ਸਿੰਘਾ, ਆ ਮੇਰੇ ਨਾਲ ਦੋ ਹੱਥ ਕਰਕੇ ਵੇਖ, ਕਾਹਨੂੰ ਬਗਾਨੇ ਪੁੱਤ ਮਰਵਾਉਣਾ। ਦੋਵੇਂ ਸੂਰਮੇ ਬਿਜਲੀ ਵਰਗੇ ਕਰੰਟ ਨਾਲ ਇੱਕ ਦੂਜੇ ਦੇ ਝਪਟੇ ਘੰਟਾ ਭਰ ਲੜਦੇ ਰਹੇ। ਅੰਤ ਇੱਕ ਸਾਂਝੇ ਵਾਰ ਨਾਲ ਦੋਹਾਂ ਸੂਰਮਿਆਂ ਦੇ ਸਿਰ ਉੱਡ ਗਏ। ਜਦੋਂ ਸਰਦਾਰ ਜੱਸਾ ਸਿੰਘ ਬਾਬਾ ਜੀ ਨੂੰ ਚੁੱਕਣ ਲਈ ਅੱਗੇ ਵਧੇ ਤਾਂ ਕੋਲ ਖੜੋਤੇ ਫਤਿਹ ਸਿੰਘ ਨੇ ਕਿਹਾ, ਬਾਬਾ ਜੀ ਤੁਸੀਂ ਤਾਂ ਸਿਰ ਨੂੰ ਭੇਟ ਚੜ੍ਹਾਉਣ ਦੀ ਅਰਦਾਸ ਕੀਤੀ ਸੀ। ਇਹ ਸੁਣ ਕੇ ਇੱਕ ਕ੍ਰਿਸ਼ਮਾ ਵਰਤਿਆ, ਧਾਰ ਉੱਠਿਆ। ਬਾਬਾ ਜੀ ਨੇ ਸਿਰ ਖੱਬੇ ਹੱਥ ਦੀ ਹਥੇਲੀ 'ਤੇ ਰੱਖ ਲਿਆ ਅਤੇ ਸੱਜੇ ਹੱਥ ਨਾਲ ਖੰਡਾ ਵਾਹੁੰਦੇ ਅਤੇ ਵੈਰੀਆਂ ਦੇ ਆਹੂ ਲਾਉਂਦੇ ਹੋਏ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੱਕ ਜਾ ਪੁੱਜੇ। ਬਾਬਾ ਜੀ ਦੇ ਸੀਸ ਤਲੀ 'ਤੇ ਧਰ ਕੇ ਲੜਦੇ ਹੋਏ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਜਾ ਕੇ ਸੀਸ ਭੇਟ ਚੜ੍ਹਾਉਣ ਦੀ ਇਸ ਰੂਹਾਨੀ ਯਾਤਰਾ ਦਾ ਵਰਣਨ ਚਰਨ ਸਿੰਘ ਆਲਮਗੀਰੀ ਦਾ ਢਾਡੀ ਜਥਾ ਜੀਤ ਸਿੰਘ ਆਲਮਗੀਰ, ਸਰੰਗੀ ਮਾਸਰ ਗੁਰਪਾਲ ਸਿੰਘ ਆਲਮਗੀਰ ਅਤੇ ਦਰਸ਼ਨ ਸਿੰਘ ਜੱਸੋਵਾਲ ਇਉਂ ਬਿਆਨ ਕਰਦੇ ਹਨ।
ਬਾਬਾ ਦੀਪ ਸਿੰਘ ਲੜਿਆ,
ਆਪ ਜੀ ਦਾ ਦਾਸ ਚਰਨ ਸਿੰਘ ਆਲਮਗੀਰ ਅਤੇ ਮੇਰੇ ਸਾਥੀ ਜੋ ਟੀ ਸੀਰੀਜ਼ ਕੰਪਨੀ ਵੱਲੋਂ ਇਹ ਕੈਸਟ ਆਪ ਜੀ ਦੀ ਭੇਟਾ ਕਰ ਰਹੇ ਹਾਂ। ਆਸ ਕਰਦੇ ਹਾਂ ਜਿੱਥੇ ਤੁਸੀਂ ਇਸ ਕੈਸਟ ਨੂੰ ਸੁਣ ਕੇ ਸਿੱਖ ਇਤਿਹਾਸ ਦੇ ਅਨਮੋਲ ਪੰਨੇ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ, ਉੱਥੇ ਹਮੇਸ਼ਾ ਵਾਂਗ ਹੀ ਆਪਣੀਆਂ ਸ਼ੁਭ ਇਛਾਵਾਂ ਵੀ ਭੇਜੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।